ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕਾਰਨੀ ਅਤੇ ਮੋਦੀ ਨਵੇਂ ਕੈਨੇਡਾ ਭਾਰਤ ਵਪਾਰ ਸਮਝੌਤੇ ਤੇ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ। ਸਿੱਖਸ ਫਾਰ ਜਸਟਿਸ ਵੱਲੋਂ ਓਟਵਾ ਵਿੱਚ ਖਾਲਿਸਤਾਨ ਰਾਏ ਸ਼ੁਮਾਰੀ ਦਾ ਆਯੋਜਨ। BC ਵਿੱਚ ਪੰਜਾਬੀ ਮੂਲ ਦੀ ਲੜਕੀ ਦਾ ਕਤਲ, ਦਿਓਰ ਤੇ ਲੱਗੇ ਇਲਜ਼ਾਮ। ਐਲਬਰਟਾ ਅਤੇ ਫੈਡਰਲ ਸਰਕਾਰ ਵਿਚਾਲੇ ਹੋਇਆ ਨਵਾਂ ਊਰਜਾ ਸਮਝੌਤਾ, ਪਰ ਇਸ ਸਮਝੌਤੇ ਦੇ ਵਿਰੋਧ ਵਿੱਚ ਸਟੀਵਨ ਗਿਲਬੋ ਦਾ ਕਾਰਨੀ ਦੀ ਕੈਬਨਿਟ ਤੋਂ ਅਸਤੀਫਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਨਵੇਂ ਵਪਾਰ ਸਮਝੌਤੇ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ ਵੱਲ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਨੇ। ਲੰਘੇ ਐਤਵਾਰ ਦੁਪਹਿਰੇ ਪ੍ਰਕਾਸ਼ਿਤ ਹੋਈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਾਰਨੀ ਨੇ ਕਿਹਾ ਸੀ ਕਿ ਇੱਕ ਵਪਾਰ ਸਮਝੌਤਾ ਕੈਨੇਡਾ ਭਾਰਤ ਵਪਾਰ ਨੂੰ ਦੁੱਗਣਾ ਕਰਕੇ $70 billion ਤੱਕ ਕਰ ਸਕਦਾ ਹੈ। ਕਾਰਨੀ ਨੇ ਕਿਹਾ ਸੀ ਕਿ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ ਅਤੇ ਇਸਦਾ ਅਰਥ ਹੈ ਕਿ ਕੈਨੇਡੀਅਨ ਕਾਮਿਆਂ ਲਈ, ਕਾਰੋਬਾਰਾਂ ਲਈ ਬਹੁਤ ਵੱਡੀਆਂ ਓਪਰਚੁਨਿਟੀਜ਼ ਨੇ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਇੱਕ ਪ੍ਰੈਸ ਰਿਲੀਜ਼ ਨੇ ਵੀ ਇਸ ਡਿਵੈਲਪਮੈਂਟ ਦੀ ਪੁਸ਼ਟੀ ਕੀਤੀ। ਉਸ ਵਿੱਚ ਕਿਹਾ ਗਿਆ ਕਿ ਮੋਦੀ ਨੇ ਕਾਰਨੀ ਨੂੰ ਭਾਰਤ ਦੌਰੇ ਲਈ ਵੀ ਸੱਦਾ ਦਿੱਤਾ ਅਤੇ ਕਾਰਨੀ ਦੇ ਦਫ਼ਤਰ ਨੇ ਕਿਹਾ ਕਿ ਉਹਨਾਂ ਨੇ ਮੋਦੀ ਦਾ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਪ੍ਰਾਈਮ ਮਿਨਿਸਟਰ ਕਾਰਨੀ 2026 ਦੇ ਸਟਾਰਟਿੰਗ ਦੇ ਵਿੱਚ ਭਾਰਤ ਦੀ ਯਾਤਰਾ ਕਰਨਗੇ। ਇਹ ਇਸ ਗੱਲ ਦਾ ਤਾਜ਼ਾ ਸੰਕੇਤ ਹੈ ਕਿ 2023 ਵਿੱਚ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਜਰ ਦੀ ਕੈਨੇਡੀਅਨ ਸੋਇਲ ਤੇ ਕੀਤੀ ਗਈ ਹੱਤਿਆ ਵਿੱਚ ਕੈਨੇਡਾ ਵੱਲੋਂ ਜਦੋਂ ਭਾਰਤੀ ਏਜੰਟਾਂ ਦੀ ਭੂਮਿਕਾ ਦੇ ਦੋਸ਼ ਲਗਾਏ ਗਏ ਸੀ ਅਤੇ ਉਸ ਤੋਂ ਬਾਅਦ ਜਿਹੜੇ ਰਿਲੇਸ਼ਨ ਸੀਗੇ ਉਹ ਖਰਾਬ ਹੋ ਗਏ ਸੀ ਅਤੇ ਉਹ ਹੁਣ ਹੌਲੀ ਹੌਲੀ ਦੁਬਾਰਾ ਸੁਧਰ ਰਹੇ ਨੇ। ਜੋਹਨਸਬਰਗ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਜਿਹੜਾ G20 ਲੀਡਰਸ ਸੰਮੇਲਨ ਹੋਇਆ ਉਹਦੇ ਦੌਰਾਨ ਕਾਰਨੀ ਅਤੇ ਮੋਦੀ ਦੀ ਮੁਲਾਕਾਤ ਤੋਂ ਥੋੜੇ ਸਮੇਂ ਬਾਅਦ ਇਹ ਜਿਹੜਾ ਸਮਝੌਤਾ ਹੈ ਇਹਦੀ ਖ਼ਬਰ ਆਈ ਹੈ। ਅਤੇ ਵੈਸੇ ਜਦੋਂ ਤੋਂ ਕਾਰਨੀ ਨੇ ਪ੍ਰਾਈਮ ਮਿਨਿਸਟਰ ਦਾ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਦੋਵਾਂ ਲੀਡਰਾਂ ਦੀ ਇਹ ਦੂਜੀ ਰੂਬਰੂ ਮੁਲਾਕਾਤ ਹੈ। ਉਹਨਾਂ ਦੀ ਲਾਸਟ ਮੀਟਿੰਗ ਜੂਨ ਵਿੱਚ ਹੋਈ ਸੀ ਕੈਨੇਡਾ ਵਿੱਚ, ਜਦੋਂ ਅਲਬਰਟਾ ਦੇ ਵਿੱਚ G7 ਸਮਿਟ ਕੈਨੈਨਸਕਸ ਦੇ ਵਿੱਚ ਆਯੋਜਿਤ ਹੋਈ ਸੀ ਤਾਂ ਉਦੋਂ ਇਹ ਪਹਿਲੀ ਵਾਰੀ ਮਿਲੇ ਸੀ ਕਿ ਮੋਦੀ ਅਤੇ ਕਾਰਨੀ। ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ CBC ਦੀ ਰੋਜ਼ਮੈਰੀ ਬਾਟਨ ਜਿਹੜੇ ਕੋਰਸਪੋਂਡੈਂਟ ਨੇ ਉਹਨਾਂ ਦੇ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਦੋਵੇਂ ਦੇਸ਼ G7 ਤੋਂ ਲੈ ਕੇ ਹੀ ਟ੍ਰੇਡ ਟਾਕਸ ਦੇ ਉੱਤੇ ਗੱਲਬਾਤ ਕਰ ਰਹੇ ਸਨ। ਪਟਨਾਇਕ ਨੇ ਕਿਹਾ ਕਿ ਕਈ ਮੁੱਦਿਆਂ 'ਤੇ ਅਸੀਂ ਕਿੰਨਾ ਅੱਗੇ ਵਧਿਆ ਇਹ ਕਾਫ਼ੀ ਐਪਰੀਸੀਏਸ਼ਨ ਵਾਲੀ ਗੱਲ ਹੈ ਅਤੇ ਉਹਨਾਂ ਨੇ ਖਾਸ ਤੌਰ 'ਤੇ ਇਹ ਗੱਲ ਵੀ ਦੱਸੀ ਕਿ ਕੈਨੇਡਾ ਦੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਭਾਰਤ ਦੇ ਪੈਟਰੋਲੀਅਮ ਅਤੇ ਗੈਸ ਮਿਨਿਸਟਰ ਨਾਲ ਵੀ ਮਿਲੇ ਸੀਗੇ ਜੋ ਕਿ ਭਾਰਤ ਦਾ ਇੱਕ ਪ੍ਰਮੁੱਖ ਖੇਤਰ ਹੈ। ਸੋ ਬੇਸਿਕਲੀ ਜਿਹੜੇ ਟ੍ਰੇਡ ਟਾਕਸ ਨੇ ਜਾਂ ਟ੍ਰੇਡ ਦੇ ਡਾਇਰੈਕਸ਼ਨ ਦੇ ਵਿੱਚ ਰਿਲੇਸ਼ਨਸ਼ਿਪਸ ਨੂੰ ਸੁਧਾਰਨ ਦਾ ਸਿਲਸਿਲਾ ਉਹ ਪਿਛਲੇ ਕੁਝ ਸਮੇਂ ਤੋਂ ਸਪੈਸ਼ਲੀ ਕਾਰਨੀ ਦੇ ਆਉਣ ਤੋਂ ਬਾਅਦ ਦੁਬਾਰਾ ਰੀਗੇਨ ਹੋਇਆ। ਕੈਨੇਡਾ ਅਤੇ ਭਾਰਤ ਨੇ 15 ਸਾਲ ਪਹਿਲਾਂ ਅਜਿਹੇ CEPA ਵਪਾਰ ਸਮਝੌਤੇ ਲਈ ਚਰਚਾਵਾਂ ਸ਼ੁਰੂ ਕੀਤੀਆਂ ਸਨ, ਪਰ 2023 ਦੇ ਫਾਲ ਤੱਕ ਇਹ ਸਿਰਫ ਕੁਝ ਉਦਯੋਗਾਂ ਤੱਕ ਸੀਮਿਤ ਇੱਕ ਰੀਜਨਲ ਜਾਂ ਸੈਕਟੋਰਲ ਅਗਰੀਮੈਂਟ ਵਜੋਂ ਘਟਾ ਦਿੱਤਾ ਗਿਆ ਸੀਗਾ। ਅਤੇ ਫਿਰ ਮੁੜ ਕੇ ਨਿੱਜਰ ਦੇ ਕਤਲ ਨਾਲ ਸੰਬੰਧਿਤ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਨੇ ਗੱਲਬਾਤ ਨੂੰ ਮੁਅੱਤਲ ਕਰ ਦਿੱਤਾ ਸੀ। ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹਨਾਂ ਦੀ ਕਾਰਨੀ ਨਾਲ ਬਹੁਤ ਪ੍ਰੋਡਕਟਿਵ ਮੀਟਿੰਗ ਹੋਈ ਅਤੇ G7 ਸੰਮੇਲਨ ਤੋਂ ਬਾਅਦ ਬਾਇਲੈਟਰਲ ਸੰਬੰਧਾਂ ਵਿੱਚ ਮਹੱਤਵਪੂਰਨ ਗਤੀ ਹੋਈ ਹੈ। ਕਾਰਨੀ ਸਰਕਾਰ ਨੂੰ ਲਗਾਤਾਰ ਸਵਾਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਿ ਉਹ ਭਾਰਤ ਨਾਲ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਨੇ, ਜਦਕਿ ਪਿਛਲੇ ਸਾਲ ਹੀ RCMP ਨੇ ਪਬਲਿਕਲੀ ਕਿਹਾ ਸੀਗਾ ਕਿ ਭਾਰਤ ਸਰਕਾਰ ਦੇ ਏਜੰਟਾਂ ਨੇ ਭਾਰਤ ਸਰਕਾਰ ਦੇ ਏਜੰਟਾਂ ਦੇ ਕੈਨੇਡੀਅਨ ਧਰਤੀ 'ਤੇ ਕਤਲ, ਐਕਸਟੋਰਸ਼ਨ ਯਾਨੀ ਜਬਰਨ ਵਸੂਲੀ ਅਤੇ ਡਰੋਨ ਧਮਕਾਉਣ ਵਿੱਚ ਸ਼ਾਮਿਲ ਹੋਣ ਦਾ ਦੋਸ਼ ਹੈ। ਭਾਰਤ ਹਾਲਾਂਕਿ ਇਹਨਾਂ ਦੋਸ਼ਾਂ ਤੋਂ ਮੁਨਕਰ ਹੈ ਅਤੇ ਉਸ ਤੋਂ ਪਿਛਲੇ ਹਫ਼ਤੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਉਹਦੇ ਡਾਇਰੈਕਟਰ ਨੇ ਡੈਨ ਰੋਜਰਸ ਉਹਨਾਂ ਨੇ ਕਿਹਾ ਸੀਗਾ ਕਿ ਵੀ ਇਹ ਸਮੱਸਿਆ ਅਜੇ ਵੀ ਬਰਕਰਾਰ ਹੈ ਅਤੇ ਏਜੰਸੀ ਨੂੰ ਭਾਰਤ ਤਰਫੋਂ ਆਉਣ ਵਾਲੇ ਕਥਿਤ ਖਤਰੇ ਬਾਰੇ ਬਹੁਤ ਚੌਕਸ ਰਹਿਣਾ ਪੈਂਦਾ ਹੈ। ਪਟਨਾਇਕ ਨੇ ਪ੍ਰੋਗਰਾਮ ਹੋਸਟ ਰੋਜ਼ਮਰੀ ਬਾਟਨ ਨੂੰ ਕਿਹਾ ਕਿ ਕੈਨੇਡਾ ਨੂੰ ਭਾਰਤ ਨਾਲ ਵਧੀਆ ਸੰਬੰਧ ਬਣਾਉਣ ਲਈ ਸੁਰੱਖਿਆ ਚਿੰਤਾਵਾਂ ਨੂੰ ਇੱਕ ਪਾਸੇ ਨਹੀਂ ਰੱਖਣਾ ਚਾਹੀਦਾ ਜਿਵੇਂ ਅਸੀਂ ਆਪਣੀਆਂ ਚਿੰਤਾਵਾਂ ਨੂੰ ਪਾਸੇ ਨਹੀਂ ਰੱਖਦੇ। ਉਹਨਾਂ ਨੇ ਕਿਹਾ ਗੱਲ ਇਹ ਹੈ ਕਿ ਦੋਵੇਂ ਦੇਸ਼ ਇਹਨਾਂ ਗੱਲਾਂ ਨੂੰ ਸਮਝਣ ਲਈ ਕਾਫ਼ੀ ਸਿਆਣੇ ਨੇ, ਬੜੇ ਮੈਚਿਓਰ ਨੇ ਕਿ ਸਾਨੂੰ ਇੱਕ ਐਸਾ ਸੰਬੰਧ ਚਾਹੀਦਾ ਜਿੱਥੇ ਅਸੀਂ ਗੱਲ ਕਰ ਸਕੀਏ ਕਿ ਲੋਕ ਕਿਵੇਂ ਸੁਰੱਖਿਅਤ ਰਹਿ ਸਕਦੇ ਨੇ, ਕੈਨੇਡੀਅਨਜ਼ ਕੈਨੇਡਾ 'ਚ ਸੁਰੱਖਿਅਤ ਅਤੇ ਇੰਡੀਅਨਜ਼ ਇੰਡੀਆ 'ਚ ਸੁਰੱਖਿਅਤ। ਪਟਨਾਇਕ ਦਾ ਕਹਿਣਾ ਹੈ ਕਿ ਜੇ ਅਦਾਲਤ ਵਿੱਚ ਕੈਨੇਡਾ ਦੇ ਦੋਸ਼ਾਂ ਨੂੰ ਸਾਬਤ ਕਰਨ ਵਾਲਾ ਸਬੂਤ ਪੇਸ਼ ਕੀਤਾ ਗਿਆ ਤਾਂ ਅਸੀਂ ਆਪਣੇ ਆਪ ਕਾਰਵਾਈ ਕਰਾਂਗੇ ਜਿਵੇਂ ਅਸੀਂ ਅਮਰੀਕਾ 'ਚ ਕਰ ਰਹੇ ਹਾਂ। ਅਤੇ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਭਾਰਤ ਕੋਲ ਅਜਿਹਾ ਸਬੂਤ ਨਹੀਂ ਹੈ। ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਕਾਰਨੀ ਨੇ ਐਤਵਾਰ ਨੂੰ ਰਿਪੋਰਟਰਾਂ ਨੂੰ ਕਿਹਾ ਸੀਗਾ ਕਿ ਵੀ ਕੈਨੇਡਾ ਭਾਰਤ ਨੂੰ ਇੱਕ ਭਰੋਸੇਮੰਦ ਵਪਾਰ ਸਾਥੀ ਵਜੋਂ ਦੇਖਦਾ ਅਤੇ ਇੱਕ ਸਮਝੌਤਾ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਇਕਾਨਮੀਜ਼ ਵਿੱਚੋਂ ਇੱਕ ਨਾਲ ਵਪਾਰ ਨੂੰ ਵਧਾਉਣ ਵਿੱਚ ਮਦਦ ਕਰੇਗਾ। ਪ੍ਰਾਈਮ ਮਿਨਿਸਟਰ ਨੇ ਜ਼ੋਰ ਦਿੱਤਾ ਕਿ ਕੈਨੇਡਾ ਨੂੰ ਵਿਦੇਸ਼ੀ ਦਖਲ ਅੰਦਾਜ਼ੀ ਦੇ ਹਰ ਰੂਪ ਤੋਂ ਚੌਕਸ ਰਹਿਣਾ ਪਵੇਗਾ ਅਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਭਾਰਤ ਦੀ ਪੁਲਿਸ ਅਤੇ ਰਾਸ਼ਟਰੀ ਸੁਰੱਖਿਆ ਏਜੰਸੀਆਂ ਨਾਲ ਸਹਿਯੋਗ ਸਥਾਪਿਤ ਕੀਤਾ ਹੈ। ਕਾਰਨੀ ਨੇ ਕਿਹਾ ਕਿ ਕੈਨੇਡੀਅਨਸ ਦੀ ਸੁਰੱਖਿਆ ਲਈ ਕਈ ਦੇਸ਼ਾਂ ਨਾਲ ਸਹਿਯੋਗ ਹੋ ਰਿਹਾ ਅਤੇ ਅਸੀਂ ਇਹ ਕੰਮ ਜਾਰੀ ਰੱਖਾਂਗੇ। ਗੌਰਤਲਬ ਹੈ ਕਿ ਕੈਨੇਡਾ ਭਾਰਤ ਵਪਾਰ ਚਰਚਾ ਦਾ ਜਿਹੜਾ ਇਹ ਐਲਾਨ ਉਸ ਦਿਨ ਆਇਆ, ਐਨ ਉਸੇ ਦਿਨ ਕੁਝ ਕੈਨੇਡੀਅਨ ਸਿੱਖਾਂ ਨੇ ਓਟਵਾ ਦੇ ਵਿੱਚ, ਕੈਨੇਡਾ ਦੀ ਰਾਜਧਾਨੀ ਦੇ ਵਿੱਚ, ਖਾਲਿਸਤਾਨ ਰੈਫਰੈਂਡਮ ਆਯੋਜਿਤ ਕੀਤਾ ਹੋਇਆ ਸੀ। ਇਸ ਮੁਹਿੰਮ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਚੋਂ ਇੱਕ ਹੈਗੀ ਹੈ ਸਿੱਖ ਫਾਰ ਜਸਟਿਸ, ਅਤੇ ਇਹ ਸਿੱਖ ਫਾਰ ਜਸਟਿਸ ਉਹੀ ਸੰਗਠਨ ਹੈ ਜਿਸ ਦੇ ਜਿਹੜਾ ਕੈਨੇਡੀਅਨ ਚੈਪਟਰ ਦੀ ਪ੍ਰਧਾਨਗੀ ਹਰਦੀਪ ਸਿੰਘ ਨਿੱਜਰ ਕਰਦਾ ਸੀ। ਐਤਵਾਰ ਸ਼ਾਮ ਨੂੰ ਜਾਰੀ ਇੱਕ ਨਿਊਜ਼ ਰਿਲੀਜ਼ ਵਿੱਚ ਸਿੱਖ ਫਾਰ ਜਸਟਿਸ ਨੇ ਕਿਹਾ ਕਿ 53,000 ਤੋਂ ਵੱਧ ਕੈਨੇਡੀਅਨ ਸਿੱਖਾਂ ਨੇ ਰਾਇਸ਼ੁਮਾਰੀ ਦੇ ਵਿੱਚ ਵੋਟ ਪਾਈ। ਸਿੱਖ ਫਾਰ ਜਸਟਿਸ ਨੇ ਅੱਗੇ ਕਿਹਾ ਕਿ ਵੋਟਿੰਗ ਇੱਕ ਆਜ਼ਾਦੀ ਵੋਟ ਸੀ ਅਤੇ ਇੱਕ ਸਪਸ਼ਟ ਸੰਦੇਸ਼ ਸੀਗਾ ਕਿ ਕੈਨੇਡੀਅਨ ਸਿੱਖ ਕਾਰਨੀ ਸਰਕਾਰ ਦੇ ਭਾਰਤ ਨਾਲ ਸੰਬੰਧਾਂ ਦਾ ਸਮਰਥਨ ਨਹੀਂ ਕਰਦੇ। ਭਾਰਤ ਸਰਕਾਰ ਅਤੀਤ ਵਿੱਚ ਇਹਨਾਂ ਰੈਫਰੈਂਡਮਸ ਨੂੰ ਭੜਕਾਊ ਅਤੇ ਆਪਣੀ ਸੁਵਰੈਨਿਟੀ ਤੇ ਹਮਲਾ ਦੱਸਦੀ ਰਹੀ ਹੈ, ਤੇ ਐਤਵਾਰ ਨੂੰ ਪਟਨਾਇਕ ਨੇ ਰਾਇਸ਼ੁਮਾਰੀ ਨੂੰ ਹਾਸੋਹੀਣਾ ਕਿਹਾ ਅਤੇ ਕਿਹਾ ਕਿ ਇਹ ਭਾਰਤ ਵਿੱਚ ਇੱਕ ਸੰਵੇਦਨਸ਼ੀਲ ਵਿਸ਼ਾ ਹੈ। ਇਸੇ ਸਿਲਸਿਲੇ ਦੇ ਵਿੱਚ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕੈਨੇਡਾ ਭਾਰਤ ਨਾਲ ਵਪਾਰ ਸਮਝੌਤੇ ਤੇ ਗੱਲਬਾਤ ਕਰਦੇ ਹੋਏ ਪਬਲਿਕ ਸੇਫਟੀ ਤੇ ਜਿਹੜਾ ਟਰਾਂਸਨੈਸ਼ਨਲ ਰਿਗਰੈਸ਼ਨ ਹੈ ਯਾਨੀ ਅੰਤਰਰਾਸ਼ਟਰੀ ਦਮਨ ਅਤੇ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਸੋਮਵਾਰ ਨੂੰ CBC ਦੇ ਪਾਵਰ ਐਂਡ ਪੋਲੀਟਿਕਸ ਨਾਲ ਇੱਕ ਇੰਟਰਵਿਊ ਦੌਰਾਨ ਆਨੰਦ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਬੜੀ ਸੀਰੀਅਸਲੀ ਲੈਣਾ ਬੜਾ ਜ਼ਰੂਰੀ ਹੈ ਤੇ ਅਸੀਂ ਲੈਂਦੇ ਹਾਂ, ਤੇ ਇਹ ਸਿਰਫ ਭਾਰਤ ਨਾਲ ਨਹੀਂ ਸਗੋਂ ਸਾਰੇ ਦੇਸ਼ਾਂ ਨਾਲ ਹੈ। ਤੇ ਉਹਨਾਂ ਨੇ ਕਿਹਾ ਕਿ ਇੱਕ ਸਰਕਾਰ ਵਜੋਂ ਪਬਲਿਕ ਸੇਫਟੀ ਹਮੇਸ਼ਾ ਇੱਕ ਪ੍ਰਮੁੱਖ ਪ੍ਰਾਇਰਿਟੀ ਹੁੰਦੀ ਹੈ। ਆਨੰਦ ਨੇ ਕਿਹਾ ਕਿ ਫੈਡਰਲ ਸਰਕਾਰ ਆਰਥਿਕ ਸੰਬੰਧਾਂ ਨੂੰ ਮੁੜ ਬਹਾਲ ਕਰ ਰਹੀ ਹੈ ਤੇ ਨਾਲ ਹੀ ਇਹ ਯਕੀਨੀ ਬਣਾ ਰਹੀ ਹੈ ਕਿ ਕੈਨੇਡੀਅਨ ਪੁਲਿਸ ਏਜੰਸੀਜ਼ ਆਪਣਾ ਕੰਮ ਸੁਤੰਤਰ ਤਰੀਕੇ ਨਾਲ ਅਤੇ ਬਿਨਾਂ ਰੋਕ ਟੋਕ ਕਰਦੀਆਂ ਰਹਿਣ। ਆਨੰਦ ਨੇ ਕਿਹਾ ਕਿ ਦੁਨੀਆ ਦਾ ਵਪਾਰ ਕਰਨ ਦਾ ਤਰੀਕਾ ਬੁਨਿਆਦੀ ਤੌਰ ਤੇ ਬਦਲ ਗਿਆ, ਖਾਸ ਕਰਕੇ ਅਮੈਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਵੱਲੋਂ ਲਗਾਏ ਗਲੋਬਲ ਟੈਰਿਫਸ ਕਰਕੇ। ਇਸ ਲਈ ਕੈਨੇਡਾ ਨੂੰ ਵੀ ਆਪਣੀ ਜਿਹੜੀ ਫੋਰਨ ਪਾਲਿਸੀ ਹੈ ਉਹਦਾ ਫੋਕਸ ਬਦਲਣ ਦੀ ਜ਼ਰੂਰਤ ਹੈ। ਪਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਦੇ ਜਿਹੜੇ ਮੁੱਢਲੇ ਸਿਧਾਂਤ ਨੇ, ਜਿਹੜੀਆਂ ਕੋਰ ਵੈਲਿਊਜ਼ ਨੇ, ਜਿਵੇਂ ਜਮਹੂਰੀ ਅਦਾਰਿਆਂ ਨੂੰ ਅੰਤਰਰਾਸ਼ਟਰੀ ਦਮਨ ਤੋਂ ਬਚਾਉਣਾ, ਤੇ ਇਹ ਸਾਡੀ ਵਿਦੇਸ਼ ਨੀਤੀ ਦਾ ਮਹੱਤਵਪੂਰਨ ਹਿੱਸਾ ਰਹਿਣਗੇ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਮੂਲ ਸਿਧਾਂਤਾਂ ਤੋਂ ਪਿੱਛੇ ਨਹੀਂ ਹਟ ਰਹੇ ਹਾਂ, ਇਸ ਦੇ ਨਾਲ ਹੀ ਅਸੀਂ ਜ਼ਿੰਮੇਵਾਰੀ ਨਾਲ ਯਕੀਨੀ ਬਣਾ ਰਹੇ ਹਾਂ ਕਿ ਅਸੀਂ ਆਪਣੇ ਵਪਾਰਕ ਸੰਬੰਧ ਬਣਾਈਏ ਅਤੇ ਅਸੀਂ ਆਪਣੇ ਦੇਸ਼ ਦੀ ਰੱਖਿਆ ਕਰ ਰਹੇ ਹੋਈਏ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦੀ ਪੁਲਿਸ ਵੱਲੋਂ ਪੰਜਾਬੀ ਮੂਲ ਦੀ ਮਨਦੀਪ ਕੌਰ ਦੇ ਕਤਲ ਦੇ ਮਾਮਲੇ ਵਿੱਚ ਲੜਕੀ ਦੇ ਦਿਓਰ ਗੁਰਜੋਤ ਸਿੰਘ ਖਹਿਰਾ ਉੱਪਰ ਸੈਕੰਡ ਡਿਗਰੀ ਮਰਡਰ ਦੇ ਚਾਰਜ ਲਗਾਏ ਗਏ ਨੇ। 26 ਅਕਤੂਬਰ 2025 ਨੂੰ ਡੈਲਟਾ ਪੁਲਿਸ ਡਿਪਾਰਟਮੈਂਟ ਨੂੰ ਹਾਈਵੇ 17 ਉੱਪਰ ਇੱਕ ਹਾਦਸੇ ਦੀ ਸੂਚਨਾ ਮਿਲੀ ਸੀ ਅਤੇ ਪੁਲਿਸ ਨੂੰ ਇੱਕ ਵਾਹਨ ਮਿਲਿਆ ਜਿਸ ਨੂੰ ਅੱਗ ਲੱਗੀ ਹੋਈ ਸੀ। ਇਸ ਘਟਨਾ ਵਿੱਚ 30 ਸਾਲ ਦੀ ਮਨਦੀਪ ਕੌਰ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਸ਼ੁਰੂਆਤੀ ਸਟੇਜਸ ਦੌਰਾਨ ਕੁਝ ਸ਼ੱਕ ਹੋਣ ਤੇ ਡੈਲਟਾ ਪੁਲਿਸ ਦੇ ਮੇਜਰ ਕ੍ਰਾਈਮ ਸੈਕਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। RCI ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡੈਲਟਾ ਪੁਲਿਸ ਦੇ ਮੀਡੀਆ ਅਫੀਸ਼ੀਅਲ ਸਰਜੈਂਟ ਮਾਈਕ ਵਾਈਟਲੀ ਨੇ ਦੱਸਿਆ ਕਿ ਸ਼ੁਰੂ ਵਿੱਚ ਪੁਲਿਸ ਨੂੰ ਇਹ ਇੱਕ ਸੜਕ ਹਾਦਸਾ ਜਾਪਿਆ ਸੀ, ਪਰ ਤਫਤੀਸ਼ ਦੌਰਾਨ ਸ਼ੱਕ ਦੀ ਸੂਈ ਗੁਰਜੋਤ ਖਹਿਰਾ ਵੱਲ ਗਈ। ਮਾਈਕ ਵਾਈਟਲੀ ਨੇ ਕਿਹਾ ਕਿ ਡੈਲਟਾ ਪੁਲਿਸ ਵੱਲੋਂ 6 ਨਵੰਬਰ ਨੂੰ ਸ਼ਹਿਰ ਦੇ 24 ਸਾਲਾ ਗੁਰਜੋਤ ਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਉਸ ਵਿਰੁੱਧ ਕ੍ਰਿਮੀਨਲ ਕੋਡ ਦੀ ਧਾਰਾ 182B ਦੇ ਤਹਿਤ ਮਨੁੱਖੀ ਅਵਸ਼ੇਸ਼ਾਂ ਨਾਲ ਛੇੜਛਾੜ ਕਰਨ ਦਾ ਦੋਸ਼ ਵੀ ਲਗਾਇਆ ਗਿਆ। ਸਰਜੈਂਟ ਮਾਈਕ ਵਾਈਟਲੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ 'ਚ ਹੋਣ ਕਰਕੇ ਉਹ ਮ੍ਰਿਤਕ ਦੇਹ ਨਾਲ ਛੇੜਛਾੜ ਕਰਨ ਉੱਪਰ ਟਿੱਪਣੀ ਨਹੀਂ ਕਰ ਸਕਦੇ। 25 ਨਵੰਬਰ 2025 ਨੂੰ ਕ੍ਰਾਊਨ ਕੌਂਸਲ ਨੇ ਇਸ ਮਾਮਲੇ ਦੇ ਵਿੱਚ ਸੈਕਿੰਡ ਡਿਗਰੀ ਮਰਡਰ ਦੇ ਇੱਕ ਹੋਰ ਦੋਸ਼ ਨੂੰ ਵੀ ਮਨਜ਼ੂਰੀ ਦੇ ਦਿੱਤੀ। ਖਹਿਰਾ ਦੀ ਅਗਲੀ ਪੇਸ਼ੀ 11 ਦਸੰਬਰ ਨੂੰ ਹੋਣੀ ਹੈ। ਲਿਬਰਲ MP ਸਟੀਵਨ ਗਿਲਬੋ ਨੇ ਕਾਰਨੀ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਫੈਡਰਲ ਸਰਕਾਰ ਨੇ ਬੀਤੇ ਕੱਲ ਐਲਬਰਟਾ ਨਾਲ ਇੱਕ ਸਮਝੌਤਾ, ਇੱਕ MOU ਸਾਈਨ ਕੀਤਾ ਜਿਸ ਵਿੱਚ BC ਦੇ ਕੋਸਟ ਤੱਕ ਨਵੀਂ ਤੇਲ ਪਾਈਪਲਾਈਨ ਬਣਾਉਣ ਲਈ ਇਕੱਠੇ ਅੱਗੇ ਵਧਣ ਦੀ ਸਹਿਮਤੀ ਦਿੱਤੀ ਗਈ ਹੈ। ਗਿਲਬੋ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਵਿੱਚ ਲਿਖਿਆ ਕਿ ਵੀ ਮੈਂ ਰਾਜਨੀਤੀ 'ਚ ਇਸ ਲਈ ਆਇਆ ਸੀ ਕਿ ਕਲਾਈਮੇਟ ਚੇਂਜ ਦੇ ਖਿਲਾਫ਼ ਲੜਾਈ ਅਤੇ ਇਨਵਾਇਰਮੈਂਟ ਦੀ ਰਾਖੀ ਲਈ ਆਵਾਜ਼ ਚੁੱਕ ਸਕਾਂ। ਦੱਸ ਦਈਏ ਕਿ ਕਿਬੈਕ ਤੋਂ ਚੁਣੇ ਗਏ ਗਿਲਬੋ ਹੁਣ ਤੱਕ ਅਧਿਕਾਰਕ ਭਾਸ਼ਾਵਾਂ ਮੰਤਰੀ, ਕੈਨੇਡੀਅਨ ਪਛਾਣ ਅਤੇ ਸੱਭਿਆਚਾਰ ਮੰਤਰੀ ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਕਿਬੈਕ ਲੈਫਟੀਨੈਂਟ ਵਜੋਂ ਕੰਮ ਕਰ ਰਹੇ ਸਨ। ਵੀਰਵਾਰ ਨੂੰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਤੇ ਅਲਬਰਟਾ ਪ੍ਰੀਮੀਅਰ ਡੇਨਲ ਸਮਿਥ ਨੇ ਇੱਕ ਸਮਝੌਤਾ ਸਾਈਨ ਕੀਤਾ ਜਿਸ ਵਿੱਚ ਦੱਸਿਆ ਗਿਆ, ਦਰਸਾਇਆ ਗਿਆ ਕਿ ਫੈਡਰਲ ਸਰਕਾਰ ਕਿਵੇਂ ਇੱਕ ਨਵੀਂ ਪਾਈਪਲਾਈਨ ਦੇ ਨਿਰਮਾਣ ਨੂੰ ਸਮਰਥਨ ਦੇਵੇਗੀ। ਇਹ ਪਾਈਪਲਾਈਨ ਅਲਬਰਟਾ ਦੇ ਤੇਲ ਖੇਤਰ ਤੋਂ ਰੋਜ਼ਾਨਾ 10 ਲੱਖ ਬੈਰਲ ਤੇਲ ਨੂੰ ਪੈਸੀਫਿਕ ਕੋਸਟ ਤੱਕ ਲਿਜਾਏਗੀ, ਜਿੱਥੋਂ ਇਹ ਪ੍ਰਾਇਮਰੀਲੀ ਏਸ਼ੀਅਨ ਮਾਰਕੀਟਸ ਵਿੱਚ ਨਿਰਯਾਤ ਕੀਤਾ ਜਾਵੇਗਾ। ਇਸੇ ਦਿਨ ਲਿਬਰਲ ਐਮਪੀ ਸਟੀਵਨ ਗਿਲਬੋ ਨੇ ਕਿਹਾ ਕਿ ਉਹ ਇਸ ਸਮਝੌਤੇ ਨਾਲ ਸਖਤ ਅਸਹਿਮਤ ਨੇ ਅਤੇ ਇਸ ਕਰਕੇ ਉਹ ਕੈਬਨਿਟ ਤੋਂ ਅਲੈਦਾ ਹੋ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਲਿਬਰਲ ਐਮਪੀ ਵਜੋਂ ਕੰਮ ਕਰਦੇ ਰਹਿਣਗੇ ਅਤੇ ਕਾਰਨੀ ਦਾ ਉਹਨਾਂ ਨੇ ਧੰਨਵਾਦ ਕੀਤਾ ਕਿ ਉਹਨਾਂ ਨੂੰ ਕੈਬਨਿਟ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਸੀ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।